ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਈਂ ਫਜ਼ਾਰੀ ਤਾ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ ਚਟਾਨ ਤੇਰੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ ਚਟਾਨ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ ਬਤੇਰੇ ਮੰਨਣਗੇ ਖੌਫ ਉਸ ਦਾ ਤੇ ਆਸ ਰੱਖਣ ਰੱਬ ਉਤੇ ਸਾਰੀ ਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ।
ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਚਹਿਲ ਕਦਮੀ ਵੀ ਇੱਕ ਬਿਹਤਰੀਨ ਵਰਜ਼ਿਸ਼ ਹੈ ਤੇ ਇਹਦੇ ਜ਼ਰੀਏ ਅਸੀਂ ਆਪਣੀ ਸਿਹਤ ਨੂੰ ਬਹੁਤ ਹੱਦ ਤੱਕ ਬਿਹਤਰ ਬਣਾ ਸਕਦੇ ਹਾਂ। ਸਾਥੀਓ, ਵੈਸੇ ਤਾਂ ਸਾਡੇ 'ਚੋਂ ਅਕਸਰ ਲੋਕਾਂ ਨੂੰ ਕਾਫੀ ਚੱਲਣਾ ਪੈਂਦਾ ਹੈ, ਕਦੀ ਕੰਮ ਕਾਜ ਦੇ ਲਈ ਤੇ ਕਦੀ ਕਿਸੇ ਦੇ ਹਾਂ ਜਾਣ ਦੇ ਲਈ। ਸਾਨੂੰ ਦਿਨ 'ਚ ਕਈ ਵਾਰੀ ਚੱਲਣਾ ਫਿਰਨਾ ਪੈਂਦਾ ਹੈ। ਚਹਿਲ ਕਦਮੀ ਨਾਲ ਜਿਸਮ ਦੀ ਚਰਬੀ ਤੇ ਜ਼ਰੂਰ ਘੱਟ ਹੋ ਜਾਂਦੀ ਹੈ, ਲੇਕਿਨ ਇਨਸਾਨ ਦੀ ਜ਼ਿਹਨੀ ਤੇ ਜਜ਼ਬਾਤੀ ਸ਼ਖਸੀਅਤ ਤੇ ਬਰਾਏ ਨਾਮ ਹੀ ਮਸਬਤ ਅਸਰਾਤ ਮਰਤਬ ਕਰਦੀ ਹੈ। ਅੱਜ ਸਾਇੰਸਦਾਨ ਇਸ ਗੱਲ 'ਤੇ ਪੂਰੀ ਤਰ੍ਹਾਂ ਮੁਤਫਿਕ ਨੇ ਕਿ ਇੱਕ ਰਵਾਂ ਅਤੇ ਤਮਾਮ ਤਰ ਪਰੇਸ਼ਾਨ ਸੋਚਾਂ ਤੋਂ ਆ ਰਹੀ ਚਹਿਲਕਦਮੀ ਇਨਸਾਨੀ ਜਿਸਮ 'ਤੇ ਨਾ ਸਿਰਫ طبی بلکہ نفسیاتی لحاظ نامی اچھے اثرات مرتب کر دیے۔ ساتھیو، کیا جاندا ہے کہ ہفتے چ تین واری ہلکی پھلکی تے پرسکون دماغ دے نال چہل قدمی یاداشت نو بہتر بنا دیے، جڑی کہ عمر دے ودن دے نال نال کٹ ہو جاندی ہے۔ اپنی چہل قدمی نو ایک ورزش مت سمجھو۔ جدو تسی چہل قدمی کر دیو تے ادوں ہر طرح دے ذہنی دباؤ تو وی اپنے آپ نو محفوظ رکھو۔ گہری گہری سانس لو تے چلدے ہوئے اپنے حال تے توجہ رکھو۔ اس گل دی فکر مت کرو کہ کل کی ہویا سی تے آن والے دن چ کی ہوئے گا۔ ساتھیو، جدو تسی چہل قدمی کر رہے ہوندے ہو تے ادوں اے مت سوچو کہ اسی کیڑی طرف جانا ہے۔ بس پرسکون انداز نال اپنے جسم نو سیدھا رکھ کے چلدے رہو۔ گھٹ تو گھٹ 20 منٹ تک اسی طرح خود نو دنیا تو بیگانہ رکھ کے تسی نہ صرف اپنا جسم تے دماغ ہلکا پھلکا محسوس کرو گے بلکہ اپنے اندر ایک نیا اعتماد تے ولولہ بھی محسوس کرو گے۔ ساتھیو، کیا جاندا ہے کہ جڑے لوگ ہفتے چ تین واری 15 to 60 منٹ تک واک کرتے نے وہ جسمانی طور تے زیادہ اچھی کارکردگی دا مظاہرہ کرتے نے۔ دراصل دوسری سانس دی ورزشاں دی طرح چہل قدمی کرن نال وی دماغ تک آکسیجن دی فراہمی ودھدی اے، جڑی کہ عام طور تے عمر ودھن دے نال نال کٹ ہو جاندی اے۔ اس طرح اے دماغ نوں چست تے تیز رفتار بنان چ وی مدد دیندی اے۔ ساتھیو، یاد رکھو کہ جدو اسی چہل قدمی کرنے ہاں تے اودوں نہ صرف ساڈی صحت ہی بہتر رہندی اے بلکہ ساڈے کام کرن دی جڑی کارکردگی اے وہ بھی بہتر ہو جاندی اے۔ ایک تحقیق دے مطابق اے گل سامنے آئی ہے کہ چہل قدمی کرن دے نال انسان نفسیاتی مسائل تو وی چھٹکارا پاندا اے۔ اس تو علاوہ چہل قدمی کرنا ایک اچھی سلمنگ ایکسرسائز وی اے۔ ساتھیو، چہل قدمی کرن دے نال اسی اپنے بدن نو متوازن تے فٹ رکھ سکنے ہاں۔ ساتھیو، یاد رکھو کہ اس گل دی وی اہمیت ہے کہ تسی کتھے چہل قدمی کردے ہو۔ ایسے رستے تے جڑے کہ اچھے نیچے نے یا پھر ہموار جگہ تے تسی چہل قدمی کرتے ہو۔ کئی دفعہ اس طرح ہوندا ہے کہ جدو اسی اچھے نیچے رستے تے چہل قدمی کرنے ہاں تے ادوں ساڈے عضلات نو زیادہ طاقت صرف کرنی پیندی ہے، جن دی وجہ نال اسی بہت جلد تھک جانے ہاں۔ سو ساتھیو، بہتر ایوے کہ تسی جدوں وی چہل قدمی کرو تے ادوں کوشش کرو کہ سیدھے تے ہموار رستیاں دا چناؤ کرو۔ اگر اے کام کسے باغ یا سرسبز علاقے چ ہوئے تے پھر اندے تو بہتر تواڈی کوئی ہور سرگرمی نہیں ہو سکدی۔ ساتھیو، آخر چ میں تہانوں یہی کہنا چاہواں گی کہ چہل قدمی کرنا وی ایک بہترین ورزش ہے۔ اندے ذریعے نہ صرف اسی جسمانی طور تے اپنے آپ نوں فٹ فاٹ رکھ سکنے ہاں بلکہ اسی ذہنی سکون وی حاصل کرنے ہاں۔ تے چہل قدمی کرن دے نال یقیناً اسی بہت ساریاں بیماریاں تو وی محفوظ رہ سکنے ہاں۔ سو ساتھیو، میں امید کرنی ہاں کہ اج دا پروگرام تہانوں پسند آیا ہوئے گا تے تسی اس گل نوں سیکھیا ہوئے گا کہ چہل قدمی کرنا وی ایک بہترین ورزش ہے۔ سو میری دعا ہے کہ خداوند خدا تواڈے نال ہون تے تہانوں ساریاں نوں صحت تے تندرستی عطا فرمان۔ آؤ ہن خداوند دی تعریف دے لئی ایک ہور خوبصورت گیت سننے ہاں۔
جی
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਇਸ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੇ ਸਾਥੀਓ, ਮੇਰਾ ਆ ਈਮਾਨ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਜਿਸ ਗੱਲ ਨੂੰ ਬਾਈਬਲ ਮੁਕੱਦਸ ਚੋਂ ਸਿੱਖਾਂਗੇ ਉਹ ਏ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਨ ਵਾਲੇ ਤੇ ਸਿੱਖਣ ਵਾਲੇ ਵੀ ਬਣਨੇ ਹਾਂ ਕਿ ਕਿਸ ਤਰ੍ਹਾਂ ਇੱਕ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ। ਸੋ ਜਿਹੜੇ ਲੋਕ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਦੇ ਨੇ ਜਾਂ ਜਿਹੜੇ ਸ਼ਾਦੀਸ਼ੁਦਾ ਜ਼ਿੰਦਗੀ ਵਿੱਚ ਦਾਖਲ ਹੋਣ ਵਾਲੇ ਨੇ, ਅੱਜ ਦਾ ਪੈਗਾਮ ਉਹਨਾਂ ਸਾਰਿਆਂ ਲੋਕਾਂ ਦੇ ਲਈ ਬੜਾ ਹੀ ਅਹਿਮ ਹੈ। ਇਸ ਲਈ ਸਾਥੀਓ, ਅੱਜ ਦੇ ਕਲਾਮ ਨੂੰ ਬੜੀ ਤਵੱਜਾ ਦੇ ਨਾਲ ਤੁਸੀਂ ਸੁਣੋ। ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਬਹੁਤ ਕੁਝ ਸਿੱਖਣ ਵਾਲੇ ਤੇ ਜਾਣਨ ਵਾਲੇ ਬਣੋਗੇ ਤੇ ਇਸ ਗੱਲ ਦੀ ਵੀ ਤੁਸੀਂ ਬਾਈਬਲ ਮੁਕੱਦਸ ਚੋਂ ਤਾਲੀਮ ਪਾ ਸਕੋਗੇ ਕਿ ਖੁਦਾ ਦਾ ਕਲਾਮ ਸਾਨੂੰ ਇਹਦੇ ਬਾਰੇ ਕੀ ਤਾਲੀਮ ਦਿੰਦਾ ਹੈ ਕਿ ਕਿਸ ਤਰ੍ਹਾਂ ਅਸੀਂ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ ਚੋਂ ਅੱਜ ਦੀ ਮਰਕਜ਼ੀ ਆਇਤ ਨੂੰ ਪੜ੍ਹੀਏ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਲੂਸ ਰਸੂਲ ਦਾ ਖਤ ਇਫਸਿਉਂ ਦੇ ਨਾਮ ਇਹਦੇ 5 ਬਾਬ ਦੀ 22 ਆਇਤ ਤੋਂ ਲੈ ਕੇ 25 ਆਇਤ ਤੱਕ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਇਹ ਬੀਵੀਓ ਆਪਣੇ ਸ਼ੋਹਰਾਂ ਦੇ ਇੰਜ ਹੀ ਤਾਬੇ ਰਵੋ ਜਿਵੇਂ ਖੁਦਾਵੰਦ ਦੀ, ਕਿਉਂਕਿ ਸ਼ੋਹਰ ਬੀਵੀ ਦਾ ਸਿਰ ਏ ਜਿਵੇਂ ਕਿ ਮਸੀਹ ਕਲੀਸਿਆ ਦਾ ਸਿਰ ਏ ਤੇ ਉਹ ਖੁਦ ਬਦਨ ਦਾ ਬਚਾਉਣ ਵਾਲਾ ਹੈ। ਲੇਕਿਨ ਜਿਵੇਂ ਕਲੀਸਿਆ ਮਸੀਹ ਦੇ ਤਾਬੇ ਵੇ, ਉਂਝ ਹੀ ਬੀਵੀਆਂ ਵੀ ਹਰ ਗੱਲ ਵਿੱਚ ਆਪਣੇ ਸ਼ੋਹਰਾਂ ਦੇ ਤਾਬੇ ਹੋਣ ਤੇ ਇਹ ਸ਼ੋਹਰੋ ਆਪਣੀ ਬੀਵੀਆਂ ਦੇ ਨਾਲ ਮੁਹੱਬਤ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਆ ਦੇ ਨਾਲ ਮੁਹੱਬਤ ਕਰਕੇ ਆਪਣੇ ਆਪ ਨੂੰ ਉਹਦੇ ਵਾਸਤੇ ਮੌਤ ਦੇ ਹਵਾਲੇ ਕਰ ਦਿੱਤਾ ਹੈ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਪਲੂਸ ਰਸੂਲ ਸ਼ੋਹਰਾਂ ਨੂੰ ਤੇ ਬੀਵੀਆਂ ਨੂੰ, ਯਾਨੀ ਕਿ ਉਹਨਾਂ ਲੋਕਾਂ ਨੂੰ ਜਿਹੜੇ ਕਿ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਦੇ ਨੇ, ਉਹਨਾਂ ਨੂੰ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਇੱਕ ਦੂਜੇ ਦੇ ਤਾਬੇ ਰਹੋ। ਸੋ ਸਾਥੀਓ, ਗੱਲ ਸੱਚ ਏ ਕਿ ਜਦੋਂ ਸ਼ੋਹਰ ਆਪਣੀ ਬੀਵੀ ਦੇ ਨਾਲ ਤੇ ਬੀਵੀ ਆਪਣੇ ਸ਼ੋਹਰ ਦੇ ਨਾਲ ਮੁਹੱਬਤ ਰੱਖਦੀ ਏ, ਜਦੋਂ ਆ ਇੱਕ ਦੂਜੇ ਦੇ ਤਾਬੇ ਹੁੰਦੇ ਨੇ, ਇੱਕ ਦੂਜੇ ਦੀ ਇੱਜ਼ਤ ਕਰਦੇ ਨੇ, ਇੱਕ ਦੂਜੇ ਦਾ ਇਤਰਾਮ ਕਰਦੇ ਨੇ, ਜਦੋਂ ਆ ਇੱਕ ਦੂਜੇ ਨਾਲ ਪਿਆਰ ਕਰਦੇ ਨੇ, ਉਸ ਵੇਲੇ ਮੀਆਂ ਬੀਵੀ ਇੱਕ ਕਾਮਯਾਬ ਜ਼ਿੰਦਗੀ ਗੁਜ਼ਾਰਨ ਵਾਲੇ ਬਣਦੇ ਨੇ। ਸਾਥੀਓ, ਆ ਗੱਲ ਯਾਦ ਰੱਖੋ ਕਿ ਸ਼ਾਦੀ ਇੱਕ ਖੁਸ਼ੀ ਤੇ ਰਹਿਮਤ ਏ, ਪਰ ਅਸੀਂ ਵੇਖਦੇ ਕਿ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਨਾ ਸਮਝਣ ਦੀ ਵਜ੍ਹਾ ਤੋਂ ਇੱਕ ਦੂਜੇ ਦੇ ਲਈ ਜ਼ਹਿਮਤ ਬਣ ਜਾਂਦੇ ਨੇ। ਮੀਆਂ ਬੀਵੀ ਦਾ ਰਿਸ਼ਤਾ ਮੁਹੱਬਤ ਤੇ ਮਬਨੀ ਹੋਣਾ ਚਾਹੀਦਾ ਹੈ, ਕਿਉਂਕਿ ਮੁਹੱਬਤ ਲੈਣ ਦੇਣ ਦਾ ਨਾਮ ਹੈ। ਮੁਹੱਬਤ ਅਜ਼ਦਵਾਜੀ ਜ਼ਿੰਦਗੀ ਦੀ ਬੁਨਿਆਦ ਏ। ਜਿਸ ਸ਼ਾਦੀਸ਼ੁਦਾ ਜੋੜੇ ਵਿੱਚ ਪਿਆਰ ਨਹੀਂ ਹੁੰਦਾ, ਐਤਰਾਮ ਨਹੀਂ ਹੁੰਦਾ, ਇੱਕ ਦੂਜੇ ਦੀ ਇੱਜ਼ਤ ਨਹੀਂ ਹੁੰਦੀ, ਉਹ ਸ਼ਾਦੀਸ਼ੁਦਾ ਜੋੜਾ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹਿੰਦਾ। ਪਰ ਜਿਹੜਾ ਸ਼ਾਦੀਸ਼ੁਦਾ ਜੋੜਾ ਪਿਆਰ ਮੁਹੱਬਤ ਵਿੱਚ ਰਹਿੰਦਾ ਹੈ, ਇੱਕ ਦੂਜੇ ਦੀ ਫਿਕਰ ਕਰਦਾ, ਇੱਕ ਦੂਜੇ ਨਾਲ ਮੁਹੱਬਤ ਰੱਖਦਾ ਹੈ, ਉਹ ਹਮੇਸ਼ਾ ਕਾਇਮ ਰਹਿੰਦਾ ਤੇ ਕਾਮਯਾਬ ਜ਼ਿੰਦਗੀ ਗੁਜ਼ਾਰਨ ਵੱਲ ਬਣਦਾ ਹੈ। ਤੇ ਸਾਥੀਓ, ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਨ ਦਾ ਮਤਲਬ ਹੈ ਕਿ ਖੁਸ਼ੀ ਪਾਉਣਾ, ਸ਼ਾਦਮਾਨੀ ਹਾਸਲ ਕਰਨਾ, ਇਤਮਾਨ ਤੇ ਆਰਾਮ ਵਿੱਚ ਜ਼ਿੰਦਗੀ ਗੁਜ਼ਾਰਨਾ। ਸਾਥੀਓ, ਅਸੀਂ ਵੇਖਦੇ ਕਿ ਬਹੁਤ ਸਾਰੇ ਐਸੇ ਵੀ ਸ਼ਾਦੀਸ਼ੁਦਾ ਜੋੜੇ ਨੇ ਜਿਹੜੇ ਕਿ ਲੜਦੇ ਰਹਿੰਦੇ ਨੇ, ਜਿਹਦੀ ਵਜ੍ਹਾ ਤੋਂ ਉਹਨਾਂ ਦੇ ਅੰਦਰ ਗਲਤ ਫਹਿਮੀਆਂ ਪੈਦਾ ਹੋ ਜਾਂਦੀਆਂ ਨੇ, ਇੱਕ ਦੂਜੇ ਦਾ ਇਤਰਾਮ ਖਤਮ ਹੋ ਜਾਂਦਾ ਹੈ, ਇੱਕ ਦੂਜੇ ਦੀ ਇੱਜ਼ਤ ਖਤਮ ਹੋ ਜਾਂਦੀ ਏ। ਤੇ ਜਿੱਥੇ ਇੱਕ ਦੂਜੇ ਦੀ ਇੱਜ਼ਤ ਨਹੀਂ ਪਾਈ ਜਾਂਦੀ, ਇਤਰਾਮ ਨਹੀਂ ਕੀਤਾ ਜਾਂਦਾ, ਜਿੱਥੇ ਮੁਹੱਬਤ ਨਹੀਂ ਪਾਈ ਜਾਂਦੀ, ਉੱਥੇ ਯਕੀਨਨ ਲੜਾਈ ਝਗੜਾ ਹੀ ਰਹਿੰਦਾ ਹੈ, ਉੱਥੇ ਨੁਕਸਾਨ ਹੁੰਦਾ ਹੈ। ਸੋ ਇਸ ਲਈ ਮੇਰੇ ਭਰਾਵੋ, ਮੇਰੇ ਭੈਣੋ, ਮੈਂ ਤੁਹਾਨੂੰ ਇਸ ਗੱਲ ਦੀ ਸਲਾਹ ਦੇਵਾਂਗਾ, ਇਸ ਗੱਲ ਦਾ ਮਸ਼ਵਰਾ ਦੇਵਾਂਗਾ ਕਿ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਮੁਹੱਬਤ ਨੂੰ ਕੰਮ ਕਰਨ ਦਿਵੋ ਅਤੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੋ ਕਿ ਹਰ ਇਨਸਾਨ ਵਿੱਚ ਖੂਬੀਆਂ ਅਤੇ ਖਾਮੀਆਂ ਹੁੰਦੀਆਂ ਨੇ। ਇਸ ਲਈ ਅਸੀਂ ਇੱਕ ਦੂਜੇ ਨੂੰ ਖੂਬੀਆਂ ਅਤੇ ਖਾਮੀਆਂ ਸਮੇਤ ਕਬੂਲ ਕਰੀਏ ਅਤੇ ਆਹੀ ਅਕਲਮੰਦੀ ਅਤੇ ਬਹਾਦਰੀ ਦੀ ਨਿਸ਼ਾਨੀ ਹੈ। ਜਿਹੜੇ ਲੋਕ ਇੱਕ ਦੂਜੇ ਦੀਆਂ ਖਾਮੀਆਂ ਨੂੰ ਖੂਬੀਆਂ ਨੂੰ ਕਬੂਲ ਕਰਦੇ ਨੇ, ਯਕੀਨਨ ਮੁਹੱਬਤ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਕੰਮ ਕਰਦੀ ਹੈ, ਜਿਹਦੀ ਵਜ੍ਹਾ ਤੋਂ ਉਹ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ, ਮੁਸੀਬਤਾਂ ਤੋਂ ਬਚੇ ਰਹਿੰਦੇ ਨੇ। ਅਕਸਰ ਮੀਆਂ ਬੀਵੀ ਬਹਿਸੋ ਮੁਬਾਹਿਸਾ ਬੜਾ ਕਰਦੇ ਨੇ, ਯਾਨੀ ਕਿ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਦੇ ਲਈ ਬਹੁਤ ਜ਼ਿਆਦਾ ਬੋਲਦੇ ਨੇ, ਜਿਹਦੀ ਵਜ੍ਹਾ ਤੋਂ ਕਈ ਦਫ਼ਾ ਲੜਾਈ ਝਗੜਾ ਪੈਦਾ ਹੋ ਜਾਂਦਾ ਹੈ। ਸੋ ਅਕਲਮੰਦੀ ਇਸ ਗੱਲ ਵਿੱਚ ਹੀ ਹੈ ਕਿ ਜਦੋਂ ਬੀਵੀ ਜਾਂ ਸ਼ੋਹਰ ਬੋਲਦਾ ਹੈ ਉਸ ਵੇਲੇ ਕੋਈ ਇੱਕ ਚੁੱਪ ਰਹੇ। ਅਗਰ ਸ਼ੋਹਰ ਗੁੱਸੇ ਵਿੱਚ ਹੈ ਤਾਂ ਬੀਵੀ ਨੂੰ ਚਾਹੀਦਾ ਕਿ ਉਹ ਖਾਮੋਸ਼ ਰਹੇ, ਅਤੇ ਅਗਰ ਬੀਵੀ ਗੁੱਸੇ ਵਿੱਚ ਤਾਂ ਸ਼ੋਹਰ ਨੂੰ ਚਾਹੀਦਾ ਕਿ ਉਹ ਖਾਮੋਸ਼ ਰਹੇ। ਔਰ ਫਿਰ ਸ਼ੋਹਰ ਨੂੰ ਅਤੇ ਬੀਵੀ ਨੂੰ ਵੀ ਇਹ ਗੱਲ ਚਾਹੀਦੀ ਹੈ ਕਿ ਉਹ ਇੱਕ ਦੂਜੇ ਦੇ ਸਾਹਮਣੇ ਆਪਣੀ ਗਲਤੀ ਨੂੰ ਤਸਲੀਮ ਕਰੇ ਅਤੇ ਇੱਕ ਦੂਜੇ ਦੀ ਖਿਦਮਾਤ ਨੂੰ ਖੁੱਲ੍ਹੇ ਦਿਲ ਦੇ ਨਾਲ ਕਬੂਲ ਕਰੇ। ਅਗਰ ਸ਼ੋਹਰ ਕੋਈ ਅੱਛਾ ਕੰਮ ਕਰਦਾ ਹੈ, ਅਗਰ ਉਹਨੂੰ ਕੋਈ ਕਾਮਯਾਬੀ ਹਾਸਲ ਹੁੰਦੀ ਹੈ, ਬੀਵੀ ਨੂੰ ਆ ਚਾਹੀਦਾ ਕਿ ਉਹਦੀ ਹੌਸਲਾ ਅਫਜ਼ਾਈ ਕਰੇ, ਅਤੇ ਅਗਰ ਬੀਵੀ ਨੂੰ ਕੋਈ ਕਾਮਯਾਬੀ ਹਾਸਲ ਹੁੰਦੀ ਹੈ, ਅਗਰ ਉਹ ਕੋਈ ਅੱਛਾ ਕੰਮ ਅੰਜਾਮ ਦਿੰਦੀ ਹੈ, ਉਸ ਵੇਲੇ ਸ਼ੋਹਰ ਨੂੰ ਆ ਚਾਹੀਦਾ ਕਿ ਉਹਦੀ ਹੌਸਲਾ ਅਫਜ਼ਾਈ ਕਰੇ, ਉਹਦਾ ਹੋਰ ਜ਼ਿਆਦਾ ਹੌਸਲਾ ਵਧਾਏ। ਇਸੇ ਤਰ੍ਹਾਂ ਇੱਕ ਦੂਜੇ ਦੇ ਲਈ ਤਰੱਕੀ ਦਾ ਸਬਬ ਠਹਿਰਿਆ ਜਾ ਸਕਦਾ ਹੈ, ਬਰਕਤ ਦਾ ਸਬਬ ਠਹਿਰਿਆ ਜਾ ਸਕਦਾ ਹੈ। ਅਗਰ ਸ਼ੋਹਰ ਪਰੇਸ਼ਾਨ ਹੈ, ਕਿਸੇ ਮੁਸ਼ਕਿਲ ਪਰੇਸ਼ਾਨੀ ਤੋਂ ਗੁਜ਼ਰਨ ਦਿਆ ਹੈ, ਬਿਮਾਰੀ ਤੋਂ ਗੁਜ਼ਰਨ ਦਿਆ ਹੈ, ਮੁਸੀਬਤ ਤੋਂ ਗੁਜ਼ਰਨ ਦਿਆ ਹੈ, ਉਸ ਵੇਲੇ ਬੀਵੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ੋਹਰ ਦਾ ਸਾਥ ਦੇਵੇ, ਉਹਦੇ ਦੁੱਖ ਸੁੱਖ ਵਿੱਚ ਉਹਦੇ ਨਾਲ ਹੋਏ। ਅਗਰ ਬੀਵੀ ਪਰੇਸ਼ਾਨ ਹੈ ਤਾਂ ਸ਼ੋਹਰ ਨੂੰ ਚਾਹੀਦਾ ਹੈ ਕਿ ਉਹ ਉਹਦਾ ਖਿਆਲ ਰੱਖੇ, ਉਹਦੀ ਮੁਸ਼ਕਿਲ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ, ਉਹਦੀ ਹਿੰਮਤ ਵਧਾਏ, ਕਿਉਂਕਿ ਇਸ ਤਰ੍ਹਾਂ ਹੀ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ ਦਿੰਦੇ ਹੋਇਆਂ, ਸ਼ਾਮਿਲ ਹੁੰਦੇ ਹੋਇਆਂ ਅੱਛੀ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ। ਅਤੇ ਸਾਥੀ ਉਹ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 362 ਤੋਂ ਲੈ ਕੇ 364 ਤੱਕ ਅਗਲ ਬਿਆਨ ਕਰਦੀ ਹੈ ਕਿ ਭਾਵੇਂ ਮੁਸ਼ਕਿਲਾਂ ਅਤੇ ਪਸਤ ਹਿੰਮਤੀ ਦਾ ਸਾਹਮਣਾ ਹੋਏ, ਫਿਰ ਵੀ ਨਾ ਖਾਵੰਦ ਅਤੇ ਨਾ ਬੀਵੀ ਆਪਣੇ ਦਿਲ ਵਿੱਚ ਆਹ ਖਿਆਲ ਆਵੇ ਕਿ ਸਾਡਾ ਇਤਿਹਾਦ ਗਲਤੀ 'ਤੇ ਮਬਨੀ ਹੈ। ਮੀਆਂ ਬੀਵੀ ਨੂੰ ਚਾਹੀਦਾ ਹੈ ਕਿ ਉਹ ਇਸ ਗੱਲ ਦਾ ਫੈਸਲਾ ਕਰਨ ਕਿ ਭਾਵੇਂ ਕੁਝ ਵੀ ਹੋਏ ਅਸੀਂ ਇੱਕ ਦੂਜੇ ਦਾ ਸਾਥ ਦੇਵਾਂਗੇ ਅਤੇ ਹਮੇਸ਼ਾ ਅੱਛੀ ਸੋਚ ਰੱਖਾਂਗੇ। ਜ਼ਿੰਦਗੀ ਦੀ ਜੰਗ ਲੜਨ ਦੇ ਲਈ ਇੱਕ ਦੂਜੇ ਦੀ ਹਿੰਮਤ ਵਧਾਉਂਦੇ ਰਹਾਂਗੇ, ਇੱਕ ਦੂਜੇ ਦੀ ਖੁਸ਼ੀ ਵਿੱਚ ਇਜ਼ਾਫਾ ਕਰਨ ਦੇ ਲਈ ਗੁਰਖੋਸ ਕਰਦੇ ਰਹਾਂਗੇ। ਦੋ ਤਰਫਾ ਮੁਹੱਬਤ ਅਤੇ ਬਾਹਮੀ ਬਰਦਾਸ਼ਤ ਮੌਜੂਦ ਰਹੇ, ਫਿਰ ਸ਼ਾਦੀ ਮੁਹੱਬਤ ਦੇ ਖਾਤਮੇ ਦੀ ਬਜਾਏ ਪਹਿਲੀ ਵਾਂਗੂ ਦੀ ਮੁਹੱਬਤ ਵਿੱਚ ਤਬਦੀਲ ਹੋ ਜਾਏਗੀ। ਯਾਦ ਰੱਖੋ ਕਿ ਬੇਪਨਾਹ ਮੁਹੱਬਤ ਵਿੱਚ ਖੁਸ਼ੀ ਅਤੇ ਸ਼ਾਦਮਾਨੀ ਪਾਈ ਜਾਂਦੀ ਹੈ। ਮੀਆਂ ਬੀਵੀ ਦੋਵੇਂ ਇੱਕ ਦੂਜੇ ਦੀ ਖੁਸ਼ੀ ਦੇ ਲਈ ਦੁਆ ਕਰਦੇ ਰਹਿਣ, ਛੋਟੀ ਛੋਟੀ ਗੱਲਾਂ ਵਿੱਚ ਇੱਕ ਦੂਜੇ ਨੂੰ ਖੁਸ਼ ਕਰਨ, ਮੀਆਂ ਬੀਵੀ ਇੱਕ ਦੂਜੇ 'ਤੇ ਇਤਮਾਦ ਕਰਨ, ਇਕੱਠੇ ਬਹਿ ਕੇ ਆਪਣੀ ਜ਼ਿੰਮੇਵਾਰੀਆਂ 'ਤੇ ਗੁਰਖੋਸ ਕਰਨ, ਦੋਵੇਂ ਮਿਲ ਜੁਲ ਕੇ ਆਪਣੇ ਬੱਚਿਆਂ ਦੀ ਬਿਹਤਰੀ ਦੇ ਲਈ ਸੋਚਣ 'ਤੇ ਕੰਮ ਕਰਨ, ਬੱਚਿਆਂ ਦੀ ਮੌਜੂਦਗੀ ਵਿੱਚ ਇੱਕ ਦੂਜੇ 'ਤੇ ਨੁਕਤਾਚੀਨੀ ਨਾ ਕਰਨ, ਇੱਕ ਦੂਜੇ ਦੇ ਨਾਲ ਲੜਨ ਨਾ, ਇੱਕ ਦੂਜੇ ਨੂੰ ਬੁਰਾ ਭਲਾ ਨਾ ਕਹਿਣ ਅਤੇ ਨਾ ਹੀ ਇੱਕ ਦੂਜੇ ਦੇ ਫੈਸਲੇ 'ਤੇ ਸਵਾਲ ਉਠਾਉਣ। ਬੀਵੀ ਨੂੰ ਬੜੀ ਇਤਿਆਦ ਨਾਲ ਰਹਿਣਾ ਚਾਹੀਦਾ ਹੈ ਕਿ ਕਿਧਰੇ ਉਹਦੇ ਖਾਵੰਦ ਦੇ ਕੰਮ ਨੂੰ ਜਿਹੜਾ ਉਹ ਬੱਚਿਆਂ ਦੇ ਲਈ ਕਰਨ ਦਿਆ ਹੈ ਉਹਨੂੰ ਮੁਸ਼ਕਿਲ ਨਾ ਬਣਾ ਦੇਵੇ। ਖਾਵੰਦ ਬੀਵੀ ਦੀ ਹਿੰਮਤ ਅਫਜ਼ਾਈ ਕਰੇ ਅਤੇ ਉਹਨੂੰ ਨੇਕ ਮਸ਼ਵਰੇ ਦੇਵੇ ਜਿਹਦੀ ਵਜ੍ਹਾ ਤੋਂ ਉਹਨੂੰ ਨਵਾਂ ਹੌਸਲਾ ਹਾਸਿਲ ਹੋਏ ਅਤੇ ਉਹਨੂੰ ਦਲੇਰੀ ਮਿਲੇ। ਸੋ ਸਾਥੀਓ, ਜਦੋਂ ਮੀਆਂ ਬੀਵੀ ਇੱਕ ਦੂਜੇ ਦੇ ਲਈ ਖੁਸ਼ੀ ਅਤੇ ਤਰੱਕੀ ਦਾ ਬਾਇਸ ਬਣਨਗੇ, ਜਦੋਂ ਉਹ ਛੋਟੀਆਂ ਛੋਟੀਆਂ ਗੱਲਾਂ ਵਿੱਚ ਇੱਕ ਦੂਜੇ ਦਾ ਖਿਆਲ ਰੱਖਣਗੇ, ਇੱਕ ਦੂਜੇ 'ਤੇ ਇਤਮਾਦ ਕਰਨਗੇ, ਇੱਕ ਦੂਜੇ 'ਤੇ ਭਰੋਸਾ ਰੱਖਣਗੇ, ਜਦੋਂ ਉਹ ਇਕੱਠੇ ਬਹਿ ਕੇ ਆਪਣੀ ਆਪਣੀ ਜ਼ਿੰਮੇਦਾਰੀਆਂ 'ਤੇ ਗੁਰਖੋਸ ਕਰਨਗੇ, ਇੱਕ ਦੂਜੇ ਦਾ ਇਤਰਾਮ ਕਰਨਗੇ, ਉਸ ਵੇਲੇ ਯਕੀਨਨ ਮੀਆਂ ਬੀਵੀ ਨਵਾਂ ਹੌਸਲਾ ਪਾਉਂਦੇ ਹੋਇਆਂ ਦਲੇਰੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਸਕਣਗੇ। ਸਾਥੀਓ, ਖੁਦਾਏ ਪਾਕ ਨੇ ਮਰਦ ਅਤੇ ਔਰਤ ਨੂੰ ਇੱਕ ਵਰਗੀ ਇੱਜ਼ਤ ਅਤੇ ਵਕਾਰ ਦੇ ਨਾਲ ਪੈਦਾ ਕੀਤਾ ਹੈ। ਇਸ ਲਈ ਨਾ ਕੋਈ ਵੱਡਾ ਹੈ ਅਤੇ ਨਾ ਕੋਈ ਛੋਟਾ ਹੈ, ਨਾ ਕੋਈ ਆਕਾ ਹੈ ਅਤੇ ਨਾ ਕੋਈ ਗੁਲਾਮ ਹੈ। ਸੋ ਸ਼ੋਹਰ ਨੂੰ ਆਹ ਸੋਚਣਾ ਨਹੀਂ ਚਾਹੀਦਾ ਕਿ ਬੀਵੀ ਉਹਦੇ ਪੈਰ ਦੀ ਜੁੱਤੀ ਹੈ, ਬਲਕਿ ਸ਼ੋਹਰ ਨੂੰ ਆ ਚਾਹੀਦਾ ਹੈ ਕਿ ਉਹ ਇਸ ਗੱਲ ਨੂੰ ਜਾਣੇ ਕਿ ਜਿੰਨੀ ਅਹਿਮੀਅਤ ਜਿੰਨੀ ਕਦਰ ਉਹਦੀ ਹੈ ਓਨੀ ਹੀ ਕਦਰ ਓਨੀ ਹੀ ਅਹਿਮੀਅਤ ਉਹਦੀ ਹੈ, ਦੋਵੇਂ ਬਰਾਬਰ ਨੇ, ਕਿਉਂਕਿ ਇਸ ਗੱਲ ਦੀ ਤਾਲੀਮ ਸਾਨੂੰ ਖੁਦਾ ਦੇ ਕਲਾਮ 'ਚ ਮਿਲਦੀ ਹੈ। ਸੋ ਲਿਹਾਜ਼ਾ ਦੋਵਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਦੂਜੇ ਦੀ ਇੱਜ਼ਤ ਕਰਨ, ਇੱਕ ਦੂਜੇ ਦਾ ਇਤਰਾਮ ਕਰਨ, ਕਿਉਂਕਿ ਦੋਵੇਂ ਖੁਦਾ ਦੀ ਸ਼ਬੀ ਤੇ ਨੇ। ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 334 ਵਿੱਚ ਇਹ ਗੱਲ ਲਿਖਦੀ ਹੈ ਕਿ ਨਾ ਖਾਵੰਦ ਤੇ ਨਾ ਹੀ ਬੀਵੀ ਨੂੰ ਇੱਕ ਦੂਜੇ ਦੇ ਉੱਤੇ ਹਕੂਮਤ ਜਿਤਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਵੀ ਇੱਕ ਦੂਜੇ ਨੂੰ ਮਜਬੂਰ ਨਾ ਕਰੇ ਕਿ ਉਹਦੀ ਖੁਆਇਸ਼ ਦਾ ਇਤਰਾਮ ਕੀਤਾ ਜਾਏ। ਇੰਜੀ ਕਰਨ ਨਾਲ ਤੁਸੀਂ ਇੱਕ ਦੂਜੇ ਦੀ ਮੁਹੱਬਤ ਹਾਸਿਲ ਨਹੀਂ ਕਰ ਸਕਦੇ। ਮਿਹਰਬਾਨ, ਬਰਦਾਸ਼ਤ ਕਰਨ ਵਾਲੇ, ਸ਼ਾਇਸਤਾ ਤੇ ਦੂਜੇ ਦੀ ਰਾਏ ਦਾ ਇਤਰਾਮ ਕਰਨ ਵਾਲੇ ਬਣੋ। ਫਿਰ ਖੁਦਾ ਦੀ ਮਿਹਰਬਾਨੀਆਂ ਨਾਲ ਤੁਸੀਂ ਇੱਕ ਦੂਜੇ ਨੂੰ ਖੁਸ਼ ਰੱਖਣ ਦੇ ਲਈ ਉਸ ਵਾਅਦੇ ਨੂੰ ਯਾਦ ਕਰੋ ਜਿਹੜਾ ਤੁਸੀਂ ਸ਼ਾਦੀ ਦੇ ਮੌਕੇ ਤੇ ਕੀਤਾ ਸੀ, ਤਾਂ ਕਿ ਉਹਨਾਂ ਨੂੰ ਪੂਰਾ ਕਰ ਸਕੋ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਨ ਦੇ ਲਈ ਸਾਨੂੰ ਮੁਫੀਦ ਮਸ਼ਵਰੇ ਦਿੱਤੇ ਗਏ ਨੇ। ਬੜੀ ਅਹਿਮ ਗੱਲਾਂ ਦੱਸਿਆ ਗਿਆ ਨੇ ਜਿਨ੍ਹਾਂ 'ਤੇ ਅਸੀਂ ਅਮਲ ਕਰਕੇ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ਨੂੰ ਕਾਮਯਾਬ ਬਣਾ ਸਕਦੇ ਹਾਂ ਅਤੇ ਬਹੁਤ ਸਾਰੀ ਪਰੇਸ਼ਾਨੀਆਂ ਤੋਂ, ਮੁਸੀਬਤਾਂ ਤੋਂ, ਲੜਾਈ ਝਗੜਿਆਂ ਤੋਂ, ਗਲਤ ਫਹਿਮੀਆਂ ਤੋਂ ਬਚ ਸਕਦੇ ਹਾਂ। ਸੋ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਕੋਈ ਵੀ ਮਸਲਾ ਇੰਨਾ ਵੱਡਾ ਨਹੀਂ ਹੁੰਦਾ ਜਿਹੜਾ ਕਿ ਸਾਡੇ ਜ਼ਿੰਦਗੀਆਂ ਨੂੰ ਤਬਾਹ ਕਰ ਸਕੇ। ਸੋ ਜਦੋਂ ਮੀਆਂ ਬੀਵੀ ਇੱਕ ਦੂਜੇ ਨਾਲ ਰੋਜ਼ਾਨਾ ਆਪਣੀ ਮੁਹੱਬਤ ਦੇ ਜ਼ਹਾਰ ਕਰਨਗੇ, ਇੱਕ ਦੂਜੇ ਦੀ ਫਿਕਰ ਕਰਨਗੇ, ਪਿਆਰ ਤੇ ਮੁਹੱਬਤ ਦੇ ਬੋਲ ਬੋਲਣਗੇ, ਉਸ ਵੇਲੇ ਯਕੀਨਨ ਇੱਕ ਦੂਜੇ ਦੀ ਹਿੰਮਤ ਵਧੇਗੀ ਤੇ ਪਿਆਰ ਤੇ ਮੁਹੱਬਤ ਵੀ ਅੱਗੇ ਵਧੇਗਾ। ਤੇ ਜਿੱਥੇ ਮੁਹੱਬਤ ਹੈ, ਜਿੱਥੇ ਪਿਆਰ ਹੈ, ਉੱਥੇ ਅਮਨ ਹੈ, ਸਲਾਮਤੀ ਹੈ, ਸਕੂਨ ਹੈ, ਤਸੱਲੀ ਹੈ, ਖੁਸ਼ੀ ਹੈ। ਸੋ ਸਾਥੀਓ, ਆ ਗੱਲ ਯਾਦ ਰੱਖੋ ਕਿ ਸ਼ਾਦੀ ਵਿੱਚ ਸਭ ਤੋਂ ਪਹਿਲੂ ਜਿਹੜੀ ਗੱਲ ਦਾ ਹੋਣਾ ਜ਼ਰੂਰੀ ਹੈ ਉਹ ਹੈ ਭਰੋਸਾ ਤੇ ਇਤਮਾਦ, ਮੁਹੱਬਤ ਤੇ ਪਿਆਰ, ਕਿਉਂਕਿ ਮੁਹੱਬਤ ਖੁਸ਼ੀ ਦਾ ਨਾਮ ਹੈ। ਸੋ ਸ਼ੋਹਰ ਤੇ ਬੀਵੀ ਨੂੰ ਆ ਚਾਹੀਦਾ ਹੈ ਕਿ ਦੋਵੇਂ ਇੱਕ ਦੂਜੇ ਨਾਲ ਮੁਹੱਬਤ ਰੱਖਣ, ਦੋਸਤਾਨਾ ਰਵੱਈਆ ਅਪਣਾਉਣ, ਨਰਮੀ ਤੇ ਸਬਰ ਦੇ ਨਾਲ ਇੱਕ ਦੂਜੇ ਨਾਲ ਪੇਸ਼ ਆਉਣ, ਸਖਤ ਗੱਲਾਂ ਦੀ ਬਰਦਾਸ਼ਤ ਰੱਖਣ ਤਾਂ ਕਿ ਜਿਹੜਾ ਰਿਸ਼ਤਾ ਹੈ ਉਹ ਮਜ਼ਬੂਤ ਹੋਏ। ਔਰ ਫਿਰ ਸਾਥੀ, ਉੱਥੇ ਮੈਂ ਤੁਹਾਨੂੰ ਇਸ ਗੱਲ ਦਾ ਵੀ ਮਸ਼ਵਰਾ ਦੇਣਾ ਚਾਹਾਂਗਾ ਕਿ ਨਾ ਹੀ ਸ਼ੋਹਰ ਆਪਣੀ ਬੀਵੀ ਦੇ ਸਾਹਮਣੇ ਕਿਸੇ ਦੂਜੀ ਬੀਵੀ ਦੀ ਮਿਸਾਲ ਦੇਵੇ ਅਤੇ ਨਾ ਹੀ ਬੀਵੀ ਆਪਣੇ ਸ਼ੋਹਰ ਦੇ ਸਾਹਮਣੇ ਕਿਸੇ ਦੂਜੇ ਸ਼ੋਹਰ ਦੀ ਮਿਸਾਲ ਦੇਵੇ, ਬਲਕਿ ਮੀਆਂ ਬੀਵੀ ਇੱਕ ਦੂਜੇ ਦੇ ਲਈ ਖੁਦ ਮਿਸਾਲੀ ਕਰਦਾਰ ਅਦਾ ਕਰਨ। ਬੀਵੀ ਨੂੰ ਚਾਹੀਦਾ ਕਿ ਉਹ ਨਾ ਸਿਰਫ ਆਪਣੇ ਬਲਕਿ ਆਪਣੇ ਸ਼ੋਹਰ ਦੇ ਬਜ਼ੁਰਗਾਂ ਦਾ, ਅਜ਼ੀਜ਼ਾਂ ਦਾ, ਰਿਸ਼ਤੇਦਾਰਾਂ ਦਾ ਇਤਰਾਮ ਕਰੇ। ਇਸ ਤਰ੍ਹਾਂ ਸ਼ੋਹਰ ਨੂੰ ਵੀ ਚਾਹੀਦਾ ਕਿ ਉਹ ਵੀ ਨਾ ਸਿਰਫ ਆਪਣੇ ਬਲਕਿ ਆਪਣੀ ਬੀਵੀ ਦੇ ਅਜ਼ੀਜ਼ਾਂ ਦਾ, ਬਜ਼ੁਰਗਾਂ ਦਾ, ਰਿਸ਼ਤੇਦਾਰਾਂ ਦਾ ਵੀ ਇਤਰਾਮ ਕਰੇ, ਕਿਉਂਕਿ ਆਹੀ ਅੱਛੇ ਇਨਸਾਨ ਦੀ ਨਿਸ਼ਾਨੀ ਹੈ। ਸੋ ਜਦੋਂ ਮੀਆਂ ਬੀਵੀ ਇੱਕ ਦੂਜੇ ਨਾਲ ਮੁਹੱਬਤ ਕਰਨਗੇ, ਇੱਕ ਦੂਜੇ ਦੀ ਇੱਜ਼ਤ ਕਰਨਗੇ, ਇੱਕ ਦੂਜੇ ਦੇ ਤਾਬੇ ਰਹਿਣਗੇ, ਉਸ ਵੇਲੇ ਯਕੀਨਨ ਖੁਦਾਵੰਦ ਕੋਲੋਂ ਬਰਕਤ ਪਾਣਗੇ। ਅਸੀਂ ਵੇਖਦੇ ਕਿ ਪਾਲੂਸ ਰਸੂਲ ਹਰ ਇੱਕ ਸ਼ੋਹਰ ਨੂੰ ਅਤੇ ਬੀਵੀ ਨੂੰ ਅਨਸੀਹਤ ਕਰਦਾ ਹੈ, ਇਸ ਗੱਲ ਦਾ ਮਸ਼ਵਰਾ ਦਿੰਦਾ ਹੈ ਕਿ ਜਿਹੜੀ ਬੀਵੀਆਂ ਨੇ ਉਹ ਆਪਣੇ ਸ਼ੋਹਰਾਂ ਦੇ ਤਾਬੇ ਰਹਿਣ ਅਤੇ ਇਸੇ ਤਰ੍ਹਾਂ ਜਿਹੜੇ ਸ਼ੋਹਰ ਨੇ ਉਹ ਵੀ ਆਪਣੀ ਬੀਵੀਆਂ ਦੇ ਤਾਬੇ ਰਹਿਣ। ਯਾਨੀ ਕਿ ਮੀਆਂ ਬੀਵੀ ਇੱਕ ਦੂਜੇ ਦੀ ਇੱਜ਼ਤ ਕਰਨ, ਇੱਕ ਦੂਜੇ ਨਾਲ ਮੁਹੱਬਤ ਰੱਖਣ। ਸੋ ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ ਦੀ ਇਸ ਤਾਲੀਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਜਗ੍ਹਾ ਦੇਈਏ ਅਤੇ ਇਹਨਾਂ ਜ਼ਰੂਰੀਆਂ ਗੱਲਾਂ ਨੂੰ ਅਸੀਂ ਆਪਣੇ ਜ਼ਿਹਨ ਨਸ਼ੀਨ ਕਰੀਏ, ਇਹਨਾਂ 'ਤੇ ਅਮਲ ਕਰੀਏ, ਤਾਂ ਕਿ ਇੱਕ ਖੁਸ਼ਹਾਲ ਖਾਨਦਾਨ ਦੀ ਬੁਨਿਆਦ ਰੱਖ ਸਕੀਏ। ਕਾਮਯਾਬ ਸ਼ਾਦੀਸ਼ੁਦਾ ਜ਼ਿੰਦਗੀ ਇੱਕ ਖੁਸ਼ਹਾਲ ਖਾਨਦਾਨ ਦੀ ਬੁਨਿਆਦ ਰੱਖਦਾ ਹੈ। ਸੋ ਮੀਆਂ ਬੀਵੀ ਦੀ ਸਲਾਮਤੀ, ਭਲਾਈ, ਖੁਸ਼ੀ ਇਸ ਗੱਲ ਵਿੱਚ ਹੀ ਪਾਈ ਜਾਂਦੀ ਹੈ। ਇਹਨਾਂ ਦੀ ਕਾਮਯਾਬ ਜ਼ਿੰਦਗੀ ਦਾ ਰਾਜ਼ ਇਸ ਗੱਲ ਵਿੱਚ ਹੀ ਪਾਇਆ ਜਾਂਦਾ ਹੈ ਕਿ ਮੀਆਂ ਬੀਵੀ ਇੱਕ ਦੂਜੇ ਨਾਲ ਮੁਹੱਬਤ ਰੱਖਣ ਅਤੇ ਇੱਕ ਦੂਜੇ ਦੇ ਤਾਬੇ ਹੋਣ। ਸੋ ਮੈਂ ਤਮਾਮ ਆਪਣੇ ਭਰਾਵਾਂ ਨੂੰ ਅਤੇ ਭੈਣਾਂ ਨੂੰ ਜਿਹੜੇ ਕਿ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਨ ਦੇ ਨੇ, ਜਿਹੜੇ ਅਜ਼ਦਵਾਜੀ ਜ਼ਿੰਦਗੀ ਸ਼ੁਰੂ ਕਰਨ ਵਾਲੇ ਨੇ, ਮੈਂ ਖੁਦਾਮ ਦੇ ਕਲਾਮ ਦੇ ਮੁਤਾਬਿਕ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਮੁਹੱਬਤ ਨੂੰ ਅਵਲ ਦਰਜਾ ਦੇਵੋ, ਕਿਉਂਕਿ ਖੁਦਾ ਮੁਹੱਬਤ ਹੈ। ਜਿਹੜੀ ਜ਼ਿੰਦਗੀ ਵਿੱਚ ਮੁਹੱਬਤ ਪੈ ਜਾਂਦੀ ਹੈ, ਯਕੀਨਨ ਉਹ ਜ਼ਿੰਦਗੀ ਕਾਮਯਾਬ ਅਤੇ ਸਰਫਰਾਜ਼ ਹੁੰਦੀ ਹੈ। ਸੋ ਆਓ ਸਾਥੀਓ, ਅਸੀਂ ਅੱਜ ਖੁਦਾ ਦੇ ਹਜ਼ੂਰ ਦੁਆ ਕਰੀਏ ਕਿ ਖੁਦਾਮਦ ਸਾਨੂੰ ਇੱਕ ਦੂਜੇ ਨਾਲ ਪਿਆਰ ਅਤੇ ਮੁਹੱਬਤ ਕਰਨਾ ਸਿਖਾਏ, ਤਾਂ ਕਿ ਸਾਡੇ ਜ਼ਿੰਦਗੀਆਂ ਤੋਂ ਉਹਦਾ ਜਲਾਲ ਜ਼ਾਹਿਰ ਹੋਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਮੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਮੰਦ, ਅਸਾਂ ਇਸ ਗੱਲ ਨੂੰ ਅੱਜ ਜਾਣੀਏ ਕਿ ਜਿਹੜੇ ਸ਼ਾਦੀਸ਼ੁਦਾ ਜੋੜੇ, ਜਿਹੜੇ ਮੀਆਂ ਬੀਵੀ ਇੱਕ ਦੂਜੇ ਨਾਲ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਤੋਂ ਤੇਰੇ ਜਲਾਲ ਜ਼ਾਹਿਰ ਹੁੰਦਾ ਹੈ ਅਤੇ ਉਹ ਬਰਕਤ ਪਾਉਂਦੇ ਨੇ, ਉਹਨਾਂ ਦੀ ਜ਼ਿੰਦਗੀ ਸਰਫਰਾਜ਼ ਹੁੰਦੀ ਹੈ ਅਤੇ ਉਹ ਇਸ ਦੁਨੀਆਂ ਵਿੱਚ ਕਾਮਯਾਬ ਅਤੇ ਖੁਸ਼ਹਾਲ ਜ਼ਿੰਦਗੀ ਗੁਜ਼ਾਰਨ ਵਾਲੇ ਬਣਦੇ ਨੇ। ਐ ਖੁਦਾਵੰਦ, ਮੈਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਦੁਆ ਕਰਨਾ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਬੱਚਿਆਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ ਬੜੀ ਬਰਕਤ ਪਾ, ਤਿੰਨਾਂ ਦੀਆਂ ਜ਼ਿੰਦਗੀਆਂ ਵਿੱਚ ਪਿਆਰ ਅਤੇ ਮੁਹੱਬਤ ਨੂੰ ਪੈਦਾ ਕਰ, ਤਾਂ ਕਿ ਖੁਦਾਵੰਦ ਤੇਰੇ ਡਰ ਅਤੇ ਖੌਫ ਵਿੱਚ ਰਹਿੰਦੇ ਹੋਇਆਂ ਤੇਰੇ ਨਾਮ ਨੂੰ ਜਲਾਲ ਦੇ ਸਕਣ ਅਤੇ ਇੱਕ ਦੂਜੇ ਨਾਲ ਪਿਆਰ ਅਤੇ ਮੁਹੱਬਤ ਨਾਲ ਰਹਿ ਸਕਣ। ਤੂੰ ਇਹਨਾਂ ਨੂੰ ਕਬੂਲ ਫਰਮਾ ਅਤੇ ਇਹਨਾਂ ਨੂੰ ਅੱਜ ਦੇ ਇਸ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇ। ਤੂੰ ਸਾਡੇ ਨਾਲ ਹੋ ਅਤੇ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨੁਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।